मेरी शरण मेरे दीन दयाला सुख सागर मेरे गुरु गोपाला कर कृपा नानक गूंगावर राखो शरम अछाड़ी जियो तेरे कमन कमन गुण कह कह गावा तू साहिब गुणी निधाना तुम्हारी महिमा वर्ण न सकौ तू ठाकुर ऊच भगवान तेरे गुण बहुते मैं एक न जानिया मैं मूर्ख किस दीजै प्रणवत नानक सुन मेरे साहिबा डुबदा पत्थर लीज ठठ ठांड वर्ती तिन अंतर हर चरणी जन का चित लागा चित लागा से जन निस्तर तौ पर सादी सुख पाया ठठ ठांड वर्ती तिन अंतर हर चरणी जिन का चित लागा चित लागा से जन निस्तर तौ पर सादी सुख पाया सतगु पातशाह दी साजी सवारी सतसंग दियो सत्कार सहित फतेह प्रवान करो जी वाहिगुरु जी का खालसा वाहिगुरु जी की फतेह। जगत विच तपश है और एक तपश भी ऐसी है मनुख ज्यों ज्यों चाहता तपश मुक जाए त्यों त्यों ज्यादा वधदी है। बाहर दी अग नज़र आउंदी है बंदा उसनू बुझा सकदा है पर अंदर दी अग ते नज़र भी नहीं आउंदी इसनू बुझाया किवें जाए। अग जरूर बल रही है और घर घर विच बल रही है। हंस हेत लोभ कोप चारे नदियां अग पवहें दजहें नानका तरिये करमी लग। चार नदियां दा गुरु नानक देव जी ने जिक्र कीता है जो मनुख दे अंदर हन और अग दियां हन। रहराज साहब विच एक शब्द रोजाना आप पढ़ते हो साडा जीवां दा उस भयानक सरोवर विच वासा होया है। सरोवर विच पानी हुंदा है पर इत्थे अग है। सरोवर विच पानी दी थां अग है मोह दा चिकड़ है पैर चलदा नहीं साडे देखदियां अनेकां गर्क हो गए डुब गए सड़क है। तित सरवरड़ा पहिले निवासा पानी पावक तने किया पानी दी थां अग नूं पैदा कीता। पंकज मोह पग नहीं चल हम देखा तूबी अले ये अग है। बाबा देखै ध्यान धर जलती सब पृथ्वी दिस आई। कोई भी नहीं बचिया ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੇ। ਜਗਤ ਸੜ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ ਔਰ ਬੜਾ ਸੁੰਦਰ ਹੈ। ਕਹਿੰਦੇ ਨੇ ਜੰਗਲ ਦੇ ਵਿੱਚ ਰੁੱਖਾਂ ਦੇ ਪੱਤੇ ਝੜਦੇ ਨੇ, ਸੁੱਕ ਸੁੱਕ ਕੇ ਤੇ ਢੇਰ ਲੱਗ ਜਾਂਦਾ, ਵਾਂਸ ਖਹਿ ਜਾਂਦੇ ਨੇ, ਅੱਗ ਨਿਕਲਦੀ ਹੈ, ਪੱਤਿਆਂ ਨੂੰ ਜਾਲਦੀ ਹੈ ਤੇ ਆਪਣੇ ਪੱਤਿਆਂ ਨਾਲ ਹੀ ਰੁੱਖ ਆਪੇ ਹੀ ਸੜ ਜਾਂਦੇ। ਪੇੜ ਪਾਤ ਆਪਣ ਤੇ ਜਲੈ, ਪ੍ਰਭ ਕੈ ਪੰਥ ਨ ਕਉ ਚਲੈ। ਆਪਣੇ ਖਲਜਗਨ ਜੋ ਪੈਦਾ ਕੀਤੇ ਨੇ, ਬੰਦਾ ਉਹਨਾਂ ਵਿੱਚ ਆਪੇ ਹੀ ਫਸ ਜਾਂਦਾ, ਆਪੇ ਹੀ ਸੜਦਾ, ਆਪੇ ਹੀ ਜਲਦਾ ਹੈ। ਘਰ ਵਿੱਚ ਚੁੱਲ੍ਹਾ ਕਿੰਨੀ ਕੁ ਵਾਰ ਤਪਦਾ ਹੋਵੇਗਾ? ਜ਼ਿਆਦਾ ਤੋਂ ਜ਼ਿਆਦਾ ਕੋਈ ਖਾ ਲਵੇ, ਕਿੰਨੀ ਵਾਰ ਤਵਾ ਤਪਦਾ ਹੋਵੇਗਾ? ਪਰ ਜਿੰਦ ਜੀਉ ਤਪਤ ਹੈ, ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਬਾਬਾ ਫਰੀਦ ਜੀ ਨੇ ਵੀ ਵੇਖਿਆ, ਕਹਿਣ ਲੱਗੇ ਇਹ ਦੁੱਖਾਂ ਦੀ ਅੱਗ ਤੇ ਹਰ ਘਰ ਵਿੱਚ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਭਾਇਆ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇੱਕ ਬਚਨ ਸਤਿਗੁਰਾਂ ਦਾ ਯਾਦ ਰੱਖਣਾ, ਅੱਗ ਬੁਝਾਈ ਜ਼ਰੂਰ ਜਾ ਸਕਦੀ ਹੈ, ਅੱਗ ਰਜਾਈ ਨਹੀਂ ਜਾ ਸਕਦੀ। ਕੋਈ ਆਖੇ ਨਾ ਅੱਗ ਨੂੰ ਤ੍ਰਿਪਤ ਕਰ ਦੇਵਾਂ, ਰਜਾ ਦੇਵਾਂ, ਅੱਗ ਰਜੇਗੀ ਨਹੀਂ। ਬਾਲਣ ਨਾਲ, ਈਂਧਣ ਨਾਲ, ਕਿਸੇ ਤੇਲ ਨਾਲ ਅੱਗ ਮੱਚੇਗੀ, ਬੁਝੇਗੀ ਕੇਵਲ ਪਾਣੀ ਨਾਲ। ਦੇਖਿਆ ਮੈਂ ਕਿਨਹੀਂ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ। ਤ੍ਰਾਪੈ ਦਾ ਅਰਥ ਹੁੰਦਾ ਰਜਣਾ, ਈਂਧਨ ਬਾਲਣ। ਜਿਉਂ ਪਾਵਕ, ਪਾਵਕ ਅੱਗ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ। ਛੋਟੀ ਜਿਹੀ ਕਥਾ ਤੋਂ ਅੰਦਾਜ਼ਾ ਲਾਉਣਾ, ਬਾਦਸ਼ਾਹ ਦੇ ਕੋਲ ਇੱਕ ਸਾਧੂ ਜਾਂਦਾ, ਨਵਾਂ ਹੀ ਪੜ੍ਹ ਕੇ ਆਇਆ ਸੀ ਆਸ਼ਰਮ ਚੋਂ। ਬਾਦਸ਼ਾਹ ਮੈਨੂੰ 5 ਮੋਹਰਾਂ ਦੇ ਸੋਨੇ ਦੀਆਂ, ਉਹਨੇ ਕਿਹਾ ਕੀ ਕਰਨੀਆਂ? ਕਹਿਣ ਲੱਗਾ ਆਪਣੇ ਗੁਰੂ ਦੇ ਭੇਟ ਕਰਕੇ ਆਉਣੀਆਂ ਨੇ। ਉਸਨੇ ਕਿਹਾ ਅੱਛਾ, ਬੜਾ ਚੰਗਾ ਵਿਚਾਰ ਹੈ, ਪਰ ਫਿਰ ਤੂੰ ਅੱਗੋਂ ਵੀ ਲੋੜਾਂ ਪੈਣਗੀਆਂ, ਫਿਰ ਆਏਗਾ, ਤੈਨੂੰ ਮੈਂ ਖੁੱਲ੍ਹੀ ਛੁੱਟੀ ਦੇਣਾ, ਜੋ ਮੰਗਣਾ ਇੱਕੋ ਵਾਰੀ ਮੰਗ ਲੈ ਅਤੇ ਮੈਂ ਦਿਆਂਗਾ। ਹੁਣ ਅੰਦਰੋਂ ਅੱਗ ਭੜਕੀ, ਲਾਟ ਉੱਠੀ। ਉਸਨੇ ਕਿਹਾ 10 ਮੰਗ ਲੈ, 20 ਮੰਗ ਲੈ, 50 ਮੰਗ, 100 ਮੰਗ, 1000 ਮੰਗ, ਲੱਖ ਮੰਗ, ਕਰੋੜ ਮੰਗ, ਜਿੰਨੀ ਕੁ ਗਿਣਤੀ ਆਉਂਦੀ ਸੀ ਉਹ ਮੁੱਕ ਗਈ। ਕਹਿਣ ਲੱਗਾ ਹੁਣ ਕੀ ਕਰਾਂ, ਗਿਣਤੀ ਪੂਰੀ ਨਹੀਂ ਮੈਂ ਪੜ੍ਹੀ। ਹਿੰਮਤ ਕਰਕੇ ਇੱਕ ਗੱਲ ਕਹੀ, ਕਹਿਣ ਲੱਗਾ ਰਾਜਨ, ਜੇ ਬਚਨ ਦਿੱਤਾ ਹੈ ਕਿ ਜੋ ਮਰਜ਼ੀ ਮੰਗ ਲੈ, ਫਿਰ ਜੋ ਤੇਰੇ ਕੋਲ ਹੈ ਸਭ ਕੁਛ ਹੀ ਮੈਨੂੰ ਦੇ ਦੇ। ਹੁਣ ਅੰਦਾਜ਼ਾ ਲਓ ਚੱਲਿਆ ਸੀ 5 ਮੋਹਰਾਂ ਤੋਂ, ਪਹੁੰਚ ਕਿੱਥੇ ਗਿਆ? ਕਥਾ ਤੋਂ ਮੈਂ ਇਹ ਪ੍ਰਭਾਵ ਲਿਆ ਕਿ ਬੰਦੇ ਨੂੰ ਛੁੱਟੀ ਮਿਲ ਜਾਏ ਨਾ ਤੇ ਹਾਲ ਇਹੀ ਹੋਵੇਗਾ। ਆਸਾ ਰਾਗ ਵਿੱਚ ਭਗਤ ਬਾਣੀ ਪੜ੍ਹੋ, ਕਬੀਰ ਸਾਹਿਬ ਜੀ ਦਾ ਇੱਕ ਬਚਨ, ਕਹਿੰਦੇ ਨੇ ਬ੍ਰਾਹਮਣ ਤੂੰ ਫਲ ਖਾ ਲੈਂਦਾ, ਤੂੰ ਤੇ ਟਾਹਣੀਆਂ ਸਮੇਤ ਰੁੱਖ ਹੀ ਹਜ਼ਮ ਕਰ ਗਏ। ਐਸੇ ਸੰਤ ਨਾ ਮੋਕੋ ਭਾਵੈ, ਡਾਲਾਂ ਸਿਉਂ ਪੇਡਾ ਗਟਕਾਵੈ। ਪੇੜਾ ਦਾ ਪੇੜ ਦਾ ਅਰਥ ਹੁੰਦਾ ਰੁੱਖ। ਲੋਭ ਐਸਾ ਹੀ ਕਰੇਗਾ, ਲੋਭੀ ਬੰਦਾ ਕਿਤੇ ਰੁਕਦਾ ਨਹੀਂ, ਮੈਨੂੰ ਸਭ ਕੁਛ ਹੀ ਦੇ ਦੇ। ਗੁਰੂ ਸਾਹਿਬ ਜੀ ਕਹਿੰਦੇ ਨੇ 4 ਅੱਗ ਦੀਆਂ ਨਦੀਆਂ ਵਗ ਰਹੀਆਂ ਨੇ ਔਰ ਬੰਦਾ ਜਲ ਰਿਹਾ, ਪਾਰ ਕੋਈ ਭਾਗਾਂ ਵਾਲਾ ਜਾਂਦਾ। ਪਹਿਲੀ ਹਿੰਸਾ, ਹੰਸ ਮਨੁੱਖ ਦੇ ਅੰਦਰ ਵਿਨਾਸ਼ ਦੀ ਭਾਵਨਾ ਤੇ ਹੈ। ਥੋੜਾ ਜਿਹਾ ਗੁੱਸਾ ਆਵੇ, ਬੰਦਾ ਚਾਹੁੰਦਾ ਦੂਸਰੇ ਨੂੰ ਮਾਰ ਹੀ ਦੇ, ਮਜਬੂਰੀ ਹੈ, ਐਸਾ ਕਰ ਨਹੀਂ ਸਕਦਾ। ਵੈਸੇ ਇੱਕ ਬੋਲਾ ਸਾਡੇ ਮੂੰਹ ਤੇ ਚੜ ਗਿਆ, ਬੱਚੇ ਵੀ ਜ਼ਰਾ ਗਲਤੀ ਕੀਤੀ, ਕਹਿੰਦਾ ਮੈਂ ਤੈਨੂੰ ਮਾਰ ਦਿਆਂਗਾ। ਤੇ ਮਾਰ ਦੇਣ ਦਾ ਅਰਥ ਕੀ ਹੈ? ਥੱਪੜ ਮਾਰਨਾ ਹੀ ਨਹੀਂ। ਮਾਰ ਦੇਣ ਦਾ ਅਰਥ ਕੀ ਹੈ? ਵਿਨਾਸ਼ ਦੀ ਭਾਵਨਾ ਤੇ ਹੈ, ਦੂਸਰੇ ਨੂੰ ਚਾਹੁੰਦਾ ਮਾਰ ਹੀ ਦਿਆਂ। ਹੁਣ ਮਾਰ ਨਾ ਸਕਾਂ ਜ਼ੁਬਾਨ ਤੋਂ ਕਹਿ ਦਿਆਂ, ਪਰ ਹੱਤਿਆ ਤਿੰਨ ਪ੍ਰਕਾਰ ਦੀ ਜੇ ਮਨ ਕਰਕੇ ਕਿਸੇ ਦਾ ਬੁਰਾ ਸੋਚਣਾ, ਇਹ ਵੀ ਹੱਤਿਆ। ਜ਼ੁਬਾਨ ਕਰਕੇ ਕਿਸੇ ਦੀ ਹੱਤਿਆ ਬਕਹਿਣੀ, ਉਹ ਵੀ ਹੱਤਿਆ। ਹੱਤਿਆ ਕਰ ਦੇਣੀ ਵੀ ਹੱਤਿਆ। ਮੈਂ ਮੰਨਦਾ ਕਿ ਦੁਨੀਆਂ ਦੇ ਕਾਨੂੰਨ ਵਿੱਚ ਨਹੀਂ ਕੋਈ ਕਿਸੇ ਨੂੰ ਕਹਿੰਦਾ ਤੈਨੂੰ ਮਾਰ ਦਿਆਂਗਾ, ਜਾਂ ਕਹਿੰਦਾ ਸੋਚਦਾ ਮਾਰ ਦਿਆਂਗਾ, ਜੱਜ ਉਸ ਨੂੰ ਸਜ਼ਾ ਨਹੀਂ ਦੇ ਸਕਦਾ ਜਦੋਂ ਤੱਕ ਉਹ ਮਾਰ ਨਹੀਂ ਦਿੰਦਾ। ਪਰ ਧਰਮ ਕਹਿੰਦਾ ਵਿਨਾਸ਼ ਦੀ ਭਾਵਨਾ ਤੇਰੇ ਅੰਦਰ ਹੈ, ਅੱਗ ਤੈਨੂੰ ਸਾੜ ਦੇਵੇਗੀ। ਹਿੰਸਾ ਹੇਤ ਦਾ ਅਰਥ ਹੈ ਮੋਹ, ਮੋਹ ਦੀ ਅੱਗ। ਮੋਹ ਦੀ ਅੱਗ ਵਿੱਚ ਵੀ ਬੰਦਾ ਸੜਦਾ। ਲੋਭ ਹੰਸ ਹੇਤ ਲੋਭ, ਤੀਸਰੀ ਅੱਗ ਦੀ ਨਦੀ ਲੋਭ, ਤੇ ਚੌਥੀ ਕੋਪ ਕ੍ਰੋਧ। ਪਵੈ ਦੱਜੈ ਨਾਨਕਾ ਤਰੀਐ ਕਰਮੀ ਲਗ। ਹੁਣ ਇਸ ਅੱਗ ਤੋਂ ਬਚਿਆ ਕਿਵੇਂ ਜਾ? ਇੱਕ ਸਿੱਖ ਦਾ ਨਾਮ ਲਿਖਿਆ ਭਾਈ ਕਿਦਾਰੀ, ਸਤਿਗੁਰਾਂ ਦੀ ਹਜ਼ੂਰੀ ਚ ਆਉਂਦਾ, ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਬਚਨ ਪੁੱਛਦਾ, ਕਹਿੰਦਾ ਦਾਤਾ ਜੰਗਲ ਵਿੱਚ ਜਦੋਂ ਅੱਗ ਲੱਗਦੀ ਹੈ, ਜਿਨ੍ਹਾਂ ਨੂੰ ਰੱਬ ਨੇ ਪੰਖ ਦਿੱਤੇ ਨੇ ਉੱਡ ਜਾਂਦੇ, ਪਸ਼ੂ ਪੰਖੀਆਂ ਨੂੰ ਆਉਣ ਵਾਲੀਆਂ ਬਿਮਾਰੀਆਂ ਬਿਪਤਾ ਦਾ ਸਾਡੇ ਤੋਂ ਪਹਿਲੇ ਪਤਾ ਲੱਗ ਜਾਂਦਾ, ਰੱਬ ਨੇ ਐਸੀ ਸੋਝੀ ਦਿੱਤੀ ਹੈ, ਉਹ ਉੱਡ ਜਾਂਦੇ ਨੇ। ਤੇ ਜਿਨ੍ਹਾਂ ਨੂੰ ਪੰਖ ਨਹੀਂ ਉਹ ਦੌੜਦੇ ਨੇ, ਉਹਨਾਂ ਨੂੰ ਪਤਾ ਲੱਗਦਾ ਕਿ ਜੰਗਲ ਨੂੰ ਅੱਗ ਲੱਗ ਗਈ, ਉਹ ਦੌੜ ਕੇ ਕਿਸੇ ਸਰੋਵਰ ਵਿੱਚ ਨਦੀ ਵਿੱਚ ਜਾ ਪਹੁੰਚਦੇ ਨੇ, ਸੜਨੋਂ ਬਚ ਜਾਂਦੇ ਨੇ। ਤੇ ਪਾਤਸ਼ਾਹ ਵਿਕਾਰਾਂ ਦੀ ਪਾਪਾਂ ਦੀ ਦੁੱਖਾਂ ਦੀ ਅੱਗ ਸੰਸਾਰ ਨੂੰ ਲੱਗੀ ਹੋਵੇ, ਜੀਵ ਸੜਦੇ ਹੋਣ ਇਸ ਸੰਸਾਰ ਜੰਗਲ ਵਿੱਚ, ਅਸੀਂ ਕਿਹੜੇ ਪਾਸੇ ਜਾਈਏ, ਅਸੀਂ ਕਿਵੇਂ ਬਚੀਏ? ਸਤਿਗੁਰਾਂ ਉਸ ਵੇਲੇ ਕਿਹਾ ਸੀ ਪਸ਼ੂਆਂ ਨੂੰ ਪਤਾ ਸਰੋਵਰ ਵਿੱਚ ਪਹੁੰਚ ਜਾਈਏ, ਤੁਹਾਨੂੰ ਵੀ ਅਕਾਲ ਪੁਰਖ ਨੇ ਇੱਕ ਸਰੋਵਰ ਦਿੱਤਾ, ਤੁਸੀਂ ਉੱਥੇ ਆ ਜਾਓ, ਬਚ ਜਾਓ। ਕਹਿਣ ਲੱਗੇ ਕਿਹੜਾ? ਕਹਿਣ ਲੱਗੇ ਸਾਧ ਸੰਗਤ। ਸੰਗਤ ਵਿੱਚ ਜਿਹੜਾ ਆਏਗਾ ਉਸਦੀ ਜਲਨ ਬੁੱਝ ਜਾਏਗੀ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਇੱਥੇ ਅੰਮ੍ਰਿਤ ਵਰਸਦਾ, ਅੰਮ੍ਰਿਤ ਤੇ ਵਰਸ ਰਿਹਾ, ਉਸ ਨੂੰ ਸਮਝਣ ਦੀ ਤੇ ਛਕਣ ਦੀ ਲੋੜ ਹੈ। ਚਿਮ ਚਿਮ ਵਰਸ ਹੈ ਅੰਮ੍ਰਿਤ ਧਾਰਾ, ਕਿੱਥੋਂ ਵਰਸਦਾ? ਸ਼ਬਦ ਵਿਚਾਰ ਵਿੱਚੋਂ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਅਨੰਦ ਬਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਅੰਮ੍ਰਿਤ ਬਾਣੀ, ਬਾਣੀ ਲਈ ਜਿਹੜੇ ਨਾਮ ਵਰਤੇ ਗਏ ਨੇ ਉਹਨਾਂ ਨੂੰ ਧਿਆਨ ਨਾਲ ਵਿਚਾਰੀਏ। ਬਾਣੀ ਨੂੰ ਕਿਹਾ ਧੁਰ ਕੀ ਬਾਣੀ, ਬਾਣੀ ਨੂੰ ਕਿਹਾ ਸੱਚੀ ਬਾਣੀ, ਬਾਣੀ ਨੂੰ ਕਿਹਾ ਖਸਮ ਕੀ ਬਾਣੀ, ਗੁਰਬਾਣੀ ਨੂੰ ਕਿਹਾ ਅੰਮ੍ਰਿਤ ਬਾਣੀ। ਇਸ ਬਾਣੀ ਦੇ ਨਾਲ ਇਹ ਸ਼ਬਦ ਇਹਨੇ ਕਿਉਂ ਜੋੜੇ ਕਿ ਕੋਈ ਗੱਲ ਪਕੜ ਵਿੱਚ ਆ ਜਾਏ? ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾ ਲਓ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਈ ਸੀ ਸੱਚ ਕੀ ਬੇਲਾ। ਇਹ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੈ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਮਨ ਦੀ ਜਲਨ ਬੁਝ ਜਾਂਦੀ ਹੈ ਸੱਚ ਜੇ ਬੰਦਾ ਨਾ ਆਪਣੇ ਦੁੱਖਾਂ ਕਰਕੇ ਇੰਨਾ ਦੁਖੀ ਹੈ, ਨਾ ਹੀ ਆਪਣੇ ਸੁੱਖਾਂ ਦੀ ਘਾਟ ਕਰਕੇ ਇੰਨਾ ਦੁਖੀ ਹੈ। ਵੱਡਾ ਦੁੱਖ ਹੈ ਕਿ ਦੂਸਰੇ ਦੇ ਸੁੱਖ ਵੇਖ ਕੇ ਦੁਖੀ ਹੋ ਜਾਂਦਾ। ਆਪਣੇ ਇੰਨੇ ਦੁੱਖ ਨਹੀਂ, ਦੂਸਰੇ ਦੇ ਸੁੱਖਾਂ ਨੂੰ ਵੇਖਦਾ ਮਨ ਇੰਨਾ ਦੁਖੀ ਹੋ ਜਾਂਦਾ ਕਿ ਇਹ ਸੁੱਖ ਦੂਸਰੇ ਕੋਲ ਕਿਉਂ ਨੇ। ਦਸ਼ਮੇਸ਼ ਪਿਤਾ ਦੀ ਹਜ਼ੂਰੀ ਚ ਇੱਕ ਸਿੱਖ ਨੇ ਇੱਕ ਬਚਨ ਕਿਹਾ ਸੀ, ਬੜਾ ਵਿਚਾਰਨ ਵਾਲਾ। ਕਹਿਣ ਲੱਗਾ, ਪਾਤਸ਼ਾਹ ਸਿੱਖਿਆ ਤੁਹਾਡੀ ਸੁਣਦੇ ਵੀ ਹਾਂ, ਪਰ ਮਨ ਜਿਹੜਾ ਉੱਡਣ ਲਈ ਬੜੇ ਰਸਤੇ ਲੱਭ ਲੈਂਦਾ, ਕਰੀਏ ਕੀ? ਇਹ ਵਾਰ ਵਾਰ ਸਾਨੂੰ ਧੋਖਾ ਦੇ ਜਾਂਦਾ, ਗਧੇ ਵਾਂਗੂ ਲੱਤ ਮਾਰ ਜਾਂਦਾ, ਫਿਰ ਬਾਅਦ ਵਿੱਚ ਪਤਾ ਲੱਗਦਾ ਫਿਰ ਧੋਖਾ ਹੋ ਗਿਆ। ਸਿੱਖ ਨੇ ਬੜਾ ਸੁੰਦਰ ਬਚਨ ਕਿਹਾ, ਕਹਿਣ ਲੱਗੇ ਜਾਣੇ ਆ ਕਿਸੇ ਗੁਰਮੁਖ ਨੇ, ਹਾਲਾਂ ਸਿੱਖ ਭਰਾ ਹੀ ਹੁੰਦਾ, ਚੰਗਾ ਘਰ ਬਣਾ ਲਿਆ, ਚੰਗਾ ਘੋੜਾ ਉਸਦੇ ਘਰ ਆ ਗਿਆ, ਚੰਗੀ ਖੇਤੀ ਮਿਲ ਗਈ, ਕੋਈ ਵੀ ਉਹਨੂੰ ਜਦੋਂ ਸੁੱਖ ਮਿਲਦਾ ਵਧਾਈ ਵੀ ਦੇ ਜਾ ਕੇ ਕਹਿ ਵੀ ਦਿੰਦੇ ਹਾਂ ਮੁਬਾਰਕ ਹੋਵੇ, ਗੁਰੂ ਦੀਆਂ ਬੜੀਆਂ ਮਿਹਰਾਂ ਹੋਈਆਂ ਨੇ। ਪਰ ਕਹਿਣ ਲੱਗੇ ਅੰਦਰੋਂ ਮਨ ਜ਼ਰੂਰ ਕਹਿੰਦਾ, ਇਹ ਨਾਮੁਰਾਦ ਨੂੰ ਕਿਉਂ ਮਿਲ ਗਿਆ, ਇਹਨੇ ਚੰਗਾ ਘਰ ਕਿਉਂ ਬਣਾ ਲਿਆ, ਇਹਨੂੰ ਚੰਗੀ ਅਸਵਾਰੀ ਕਿਉਂ ਮਿਲ ਗਈ। ਪਾਤਸ਼ਾਹ ਅੰਦਰੋਂ ਮਨ ਜਿਹੜਾ ਈਰਖਾ ਕਰਦਾ, ਕੀ ਕਰੀਏ, ਇਹਦਾ ਫਲ ਮਿਲੇਗਾ? ਗੁਰੂ ਪਾਤਸ਼ਾਹ ਕਹਿਣ ਲੱਗੇ ਜ਼ਰੂਰ ਮਿਲੇਗਾ, ਫਲ ਜ਼ਰੂਰ ਇਸਦਾ ਮਿਲੇਗਾ। ਬੜੇ ਸੁੰਦਰ ਬਚਨ ਕਹੇ ਸਨ, ਉਹ ਸਾਨੂੰ ਲਿਖੇ ਮਿਲਦੇ ਨੇ। ਵਿਦਵਾਨਾਂ ਨੇ ਕੋਲ ਬੈਠੇ ਆ ਜਿਹੜੇ ਅੱਖਰ ਦਿੱਤੇ ਗੁਰੂ ਕੇ ਹੁਕਮਾਂ ਨੂੰ, ਉਹਨਾਂ ਦਾ ਧੰਨਵਾਦ। ਪਰ ਸੁੱਖ ਭਿੱਖ ਉਰ ਤਪਤੋ ਨਾਹੀ, ਪਰਾਇਆ ਸੁੱਖ ਵੇਖ ਕੇ ਹਿਰਦਿਓ ਸੜੋ ਨਾ, ਤਪੋ ਨਾ, ਪਾਪ ਵਿਅਰਥ ਹੋਤ ਸਿਰ ਤਾਹੀ। ਐਵੇਂ ਵਿਅਰਥ ਪਾਪ ਸਿਰ ਤੇ ਚੜਦਾ, ਇੱਕ ਧੁਰ ਦਾ ਤਪੈ ਦੁੱਖ ਪਾਵੈ, ਹਿਰਦਾ ਤਪਦਾ ਬੰਦਾ ਦੁਖੀ ਹੁੰਦਾ, ਭਿਖੋ ਭਲੇ ਕਿਛ ਹਾਥ ਨਾ ਆਵੈ। ਮੈਂ ਕਿਸੇ ਨਾਲ ਈਰਖਾ ਕਰਾਂ ਤੇ ਕਿਸੇ ਦਾ ਘਰ ਮੈਨੂੰ ਮਿਲ ਨਹੀਂ ਜਾਣਾ, ਜੇ ਪਰਮਾਤਮਾ ਉਸਦੇ ਸਿਰ ਤੇ ਆ ਉਸਦਾ ਨੁਕਸਾਨ ਵੀ ਨਹੀਂ ਹੋ ਸਕਦਾ। ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੈ ਕੋਈ। ਇੱਕ ਧੁਰ ਦਾ ਤਪੈ ਦੁੱਖ ਪਾਵੈ, ਭਿਖੋ ਭਲੈ ਕੁਛ ਹੱਥ ਨਾ ਆਵੈ। ਵੇਖੋ ਫਿਰ ਹੱਥ ਵਿੱਚ ਵੀ ਕੁਛ ਨਹੀਂ ਆਉਂਦਾ, ਪੁੰਨ ਪਰਮੇਸ਼ਰ ਕੋਪ ਕਰੰਤਾ, ਮੋਹੇ ਦਇਓ ਤੱਕ ਇਹ ਜਰੰਤਾ। ਪਰਮਾਤਮਾ ਉਸ ਤੇ ਨਾਰਾਜ਼ ਹੁੰਦਾ ਕਿ ਮੈਂ ਦੇ ਰਿਹਾ ਤੇ ਇਹ ਸਾੜਾ ਕਰਦਾ। ਜਦੋਂ ਵੀ ਦਾਤ ਕਿਸੇ ਕੋਲ ਵੇਖੋ, ਇਹ ਨਾ ਵੇਖੋ ਇਸ ਕੋਲ ਦਾਤ ਹੈ, ਪਰਮਾਤਮਾ ਦੀ ਕਲਮ ਵੱਲ ਵੇਖੋ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਇਹ ਪਰਮਾਤਮਾ ਦਾ ਹੁਕਮ ਹੋਇਆ, ਉਸਨੇ ਕਿਰਪਾ ਕੀਤੀ, ਉਸਨੇ ਬਖਸ਼ਿਸ਼ ਕੀਤੀ। ਸਿੱਖੀ ਦੇ ਚਾਰ ਪਦਾਰਥ ਬੜੇ ਸਮਝਣ ਵਾਲੇ ਨੇ। ਆਮ ਤੇ ਪੁਰਾਤਨ ਗ੍ਰੰਥਾਂ ਵਿੱਚ ਸ਼ਾਸਤਰਕਾਰਾਂ ਜੋ ਕਹੇ, ਉਹਨੇ ਧਰਮ ਅਰਥ ਕਾਮ ਮੋਕਸ਼ ਉਹਨਾਂ ਤਰਤੀਬ ਦਿੱਤੀ ਹੈ। ਧਰਮ ਔਰ ਮੋਕਸ਼ ਇਹਦਾ ਸੰਪਟ ਲਾ ਦਿੱਤਾ ਤੇ ਵਿੱਚ ਦੋ ਕਾਮ ਤੇ ਅਰਥ ਰੱਖ ਦਿੱਤੇ। ਅਰਥ ਦਾ ਅਰਥ ਹੁੰਦਾ ਮਾਇਆ, ਕਾਮ ਜੋ ਇੱਛਿਆ ਉਹ ਸਫਲਤਾ ਉਸ 'ਚ ਹੋ ਜਾਣੀ ਕਾਮਯਾਬੀ। ਪਰ ਗੁਰਮਤ ਦੇ ਪਦਾਰਥ ਨੇ ਪਹਿਲਾ ਨਾਮ, ਦੂਸਰਾ ਚੜ੍ਹਦੀ ਕਲਾ, ਤੀਸਰਾ ਭਾਣਾ, ਚੌਥਾ ਸਰਬੱਤ ਦਾ ਪਲ। ਅਸੀਂ ਅਰਦਾਸ ਦੇ ਵਿੱਚ ਜਿਹੜੇ ਚਾਰ ਸ਼ਬਦ ਕਹਿੰਦੇ ਹਾਂ, ਬਹੁਤ ਘੱਟ ਇਹਨਾਂ ਦੇ ਬਾਰੇ ਵਿਚਾਰੇ ਹੈ। ਟੈਂਦੀ ਕਲਾ ਵਾਲਾ ਤੇ ਸਿੱਖ ਹੋ ਹੀ ਨਹੀਂ ਸਕਦਾ। ਸਿੱਖਾਂ ਦੇ ਬੋਲੇ ਧਿਆਨ ਨਾਲ ਵੇਖੋ, ਇੱਕ ਦਮੜੇ ਨੂੰ 1.25 ਲੱਖ, ਇੱਕ ਰੋਟੀ ਨੂੰ 1.25 ਲੱਖ, ਕਮਾਲ ਹੈ। ਪੁੱਜੇ ਹੋਏ ਚਣੇ ਮਿਲਣੇ ਤੇ ਕਹਿਣਾ ਬਦਾਮ ਛਕੇ, ਰੁੱਖਾਂ ਦੇ ਪੱਤਰ ਧਰੂ ਕੇ ਖਾ ਲੈਣੇ, ਸ਼ਬਦ ਪਲਾ ਛਕੇ ਹੈ। ਜਿਸ ਦਿਨ ਬਿਲਕੁਲ ਭੁੱਖੇ ਹੋਣਾ, ਕਹਿਣਾ ਖਾਲਸਾ ਕੜਾਕੇ ਹੈ। ਕੈਸੇ ਚੜ੍ਹਦੀ ਕਲਾ ਵਾਲੇ ਸਨ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ, ਟੈਂਦੀ ਕਲਾ ਦੀ ਗੱਲ ਹੀ ਕੋਈ ਨਹੀਂ। ਇੱਕ ਦਿਨ ਵਿੱਚ 30,000 ਸਿੰਘ ਦਾ ਸ਼ਹੀਦ ਹੋ ਜਾਣਾ, ਇਹ ਹੋਏ ਸਨ 5 ਫਰਵਰੀ 1762 ਨੂੰ। ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕਰ ਦਿੱਤਾ। ਕਮਾਲ ਗੱਲ ਹੈ ਕਿ ਉਸ ਦਿਨ ਵੀ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਕੇ ਕਿਹਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਕਾ ਭਲਾ। ਹਮੇਸ਼ਾ ਚੜ੍ਹਦੀ ਕਲਾ ਵਿੱਚ ਹੈ। ਚੜ੍ਹਦੀ ਕਲਾ ਨਾਮ ਦੇ ਆਸਰੇ ਹੀ ਹੋਵੇਗੀ, ਹੋਰ ਕਿਸੇ ਆਸਰੇ ਨਹੀਂ। ਸਰਬੱਤ ਦਾ ਭਲਾ ਹੋ ਸਕਦਾ ਤੇ ਉਸਦੇ ਭਾਣੇ ਚ ਹੋ ਸਕਦਾ। ਬੰਦੇ ਦੀ ਮਤ ਬੜੀ ਥੋੜੀ, ਬੰਦਾ ਤੇ ਈਰਖਾ ਕਰਦਾ, ਪਰ ਤੇਰੇ ਭਾਣੇ ਸਰਬੱਤ ਕਾ ਭਲਾ, ਉਸ ਦੀ ਰਜ਼ਾ ਵਿੱਚ ਸਰਬੱਤ ਦਾ, ਜਿਹੜਾ ਰਜ਼ਾ ਵਿੱਚ ਜੁੜੇਗਾ ਉਹੀ ਸਰਬੱਤ ਦਾ ਭਲਾ ਕਰੇਗਾ। ਇੱਕ ਬੇਨਤੀ ਹੋ, ਜੋ ਕੋਲ ਹੈ ਉਹੀ ਬੰਦਾ ਦੂਸਰੇ ਨੂੰ ਦੇ ਸਕੇਗਾ, ਜੋ ਪਾਸ ਨਹੀਂ ਉਹ ਦੇ ਨਹੀਂ ਸਕੋਗੇ। ਕਿਸੇ ਨੂੰ ਰੋਟੀ ਦੇਣੀ ਚਾਹੁੰਦੇ ਹੋ, ਪਹਿਲੇ ਤੁਹਾਡੇ ਹੱਥ ਵਿੱਚ ਚਾਹੀਦੀ ਹੈ। ਤੇ ਕਿਸੇ ਨੂੰ ਬੰਦਾ ਦੁੱਖ ਦੇਣਾ ਚਾਹੁੰਦਾ ਉਹ ਵੀ ਹੱਥ ਵਿੱਚ ਚਾਹੀਦਾ, ਸੁੱਖ ਦੇਣਾ ਚਾਹੁੰਦਾ ਤਾਂ ਵੀ ਕੋਲ ਚਾਹੀਦਾ। ਸੁਖੀ ਬੰਦਾ ਹੀ ਦੂਸਰੇ ਨੂੰ ਸੁੱਖ ਦੇ ਸਕੇਗਾ, ਆਨੰਦਤ ਹੀ ਆਨੰਦ ਦੇ ਸਕੇਗਾ। ਦੁੱਖ ਦੇ ਰਿਹਾ ਜ਼ਰੂਰ ਇਹ ਬੰਦਾ ਦੁਖੀ ਹੈ। ਕਿਸੇ ਦੇ ਘਰ ਨੂੰ ਅੱਗ ਲਾਉਣੀ, ਪਹਿਲੇ ਅੱਗ ਹੱਥ ਵਿੱਚ ਚਾਹੀਦੀ ਹੈ। ਜਿਹੜਾ ਦੂਸਰੇ ਦਾ ਬੁਰਾ ਮੰਗਦਾ ਉਸਦਾ ਆਪਣਾ ਬੁਰਾ ਜ਼ਰੂਰ ਹੁੰਦਾ। ਐਸਾ ਨਹੀਂ ਕਿ ਬੁਰਾ ਕਰਨ ਵਾਲੇ ਦਾ ਭਲਾ ਹੋ ਜਾਏ। ਇੱਕ ਛੋਟੀ ਜਿਹੀ ਕਥਾ ਸੰਖੇਪ ਕਰਕੇ ਕਹਾਂ ਤਾਂ ਕਿ ਵਿਚਾਰ, ਔਰ ਬੜੀ ਜ਼ਰੂਰੀ ਹੈ ਅੱਜ ਸਾਡੇ ਵਾਸਤੇ, ਘਰ ਨੂੰ ਇੱਕ ਕਰਨ ਵਾਸਤੇ, ਸਿੱਖ ਪੰਥੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਣ ਵਾਸਤੇ ਇਹਨਾਂ ਵਿਚਾਰਾਂ ਦੀ ਜ਼ਰੂਰਤ ਹੈ। ਇੱਕ ਦਿਨ ਭਾਈ ਤੀਰਥਾ ਪੁੱਛਦਾ ਗੁਰੂ ਰਾਮਦਾਸ ਜੀ ਨੂੰ, ਕਹਿੰਦੇ ਮਹਾਰਾਜ ਕਈ ਵਾਰੀ ਦੁੱਖ ਆ ਜਾਂਦੇ ਨੇ ਤੇ ਸੋਚੀਦਾ ਮੈਂ ਬੁਰਾ ਤੇ ਕੀਤਾ ਕੋਈ ਨਹੀਂ ਤੇ ਕਿਹੜੇ ਮੈਨੂੰ ਪਾਪ ਦਾ ਫਲ ਮਿਲਿਆ। ਸਾਹਿਬ ਕਹਿਣ ਲੱਗੇ ਤੀਰਥਾ, ਕਈ ਬੀਜ ਛੇਤੀ ਉੱਗ ਪੈਂਦੇ ਨੇ ਕਈ ਦੇਰ ਨਾਲ, ਸਾਨੂੰ ਭੁੱਲ ਗਏ ਹੁੰਦੇ ਨੇ, ਬੀਜੇ ਆਪ ਹੀ ਹੁੰਦੇ ਨੇ। ਛੋਟੀ ਜਿਹੀ ਕਥਾ ਸੁਣਾਈ। ਇੱਕ ਸਮਰਾਟ ਬੇਟੇ ਨੂੰ ਵਿਆਹ ਕੇ ਲਿਆਇਆ, ਬੜੀ ਸੁੰਦਰ ਸ਼ਹਿਜ਼ਾਦੀ। ਰਾਤ ਨੂੰ ਉਹਨੂੰ ਨੀਂਦ ਨਾ ਆਵੇ, ਉਹਨੇ ਤਲਵਾਰ ਮਿਆਨ ਚੋਂ ਕੱਢ ਲਈ, ਗਤਕਾ ਖੇਡਣ ਲੱਗੀ, ਤਲਵਾਰ ਹੱਥ ਚੋਂ ਨਿਕਲੀ, ਸ਼ਹਿਜ਼ਾਦਾ ਮਰ ਗਿਆ, ਉਹਨੂੰ ਵੱਜ ਗਈ। ਸੋਚਿਆ ਕਿਤੇ ਕਲੰਕ ਲੱਗੇਗਾ, ਪਤੀ ਨੂੰ ਕਤਲ ਕਰ ਦਿੱਤਾ, ਵਿਡੋ ਰਹਾਂਗੀ ਸਾਰਾ ਜੀਵਨ, ਹੁਣ ਕੀ ਕਰਾਂ। ਇੱਕ ਸਾਧੂ ਬਾਦਸ਼ਾਹ ਨੇ ਰੱਖਿਆ ਸੀ ਮਹੱਲ ਚ, ਬੜਾ ਭਰੋਸੇਯੋਗ, ਸਿਮਰਨ ਚ ਲੀਨ। ਇਹਨੇ ਰੌਲਾ ਪਾ ਦਿੱਤਾ, ਦੋਸ਼ ਉਸਦੇ ਮੱਥੇ ਮੜ ਦਿੱਤਾ, ਇਹਦੀ ਬਦਨੀਤੀ, ਇਸਨੇ ਮੇਰੇ ਪਤੀ ਨੂੰ ਕਤਲ ਕਰ ਦਿੱਤਾ। ਵਜ਼ੀਰ ਮੰਡਲੀ ਬੈਠੇ, ਆਖਰ ਫੈਸਲਾ ਹੋਇਆ। ਰਾਜਾ ਕਹਿਣ ਲੱਗਾ, ਬੇਟੀ ਇਹਨੇ ਕਿਹੜੇ ਹੱਥ ਨਾਲ ਮਾਰਿਆ? ਕਹਿਣ ਲੱਗੀ ਸੱਜੇ ਨਾਲ, ਉਹਦਾ ਸੱਜਾ ਹੱਥ ਕੱਟ ਕੇ ਰਾਜ ਤੋਂ ਬਾਹਰ ਕੱਢ ਦਿੱਤਾ। ਬੜਾ ਰੋਇਆ। ਕਹਿਣ ਲੱਗਾ, ਹੱਥ ਦੀ ਕੋਈ ਗੱਲ ਨਹੀਂ, ਸਰੀਰ ਤੇ ਮੈਂ ਰੋਜ਼ ਕਹਿੰਦਾ ਮਿਥਿਆ, ਪਰ ਜਿਹੜਾ ਕਲੰਕ ਲੱਗਾ ਉਸਦਾ ਕੀ ਕਰਾਂ। ਇੱਕ ਸਤਪੁਰਸ਼ ਕੋਲ ਗਿਆ, ਕਹਿਣ ਲੱਗਾ ਮੈਨੂੰ ਕੋਈ ਦੱਸ, ਮੈਂ ਇਸ ਜਨਮ ਵਿੱਚ ਤੇ ਕੋਈ ਬੁਰਾ ਨਹੀਂ ਕੀਤਾ। ਕਹਿਣ ਲੱਗਾ, ਪਿਛਲੇ ਵਿੱਚ ਕੀਤਾ ਸੀ, ਮੈਂ ਵੇਖ ਲਿਆ ਮੈਂ ਪਿਛਲੇ ਜਨਮ ਚ ਕੀ ਕੀਤਾ ਸੀ। ਕਹਿਣ ਲੱਗੇ, ਹੈ ਸਾਧੂ ਹੀ ਸਾਂ, ਜਪ ਕਰ ਰਿਹਾ ਸਾਂ, ਇੱਕ ਕਸਾਈ ਕੋਲੋਂ ਗਾਂ ਦੌੜ ਗਈ, ਉਹ ਮਾਰਨ ਲਈ ਉਹਨੇ ਮਾਰਨਾ ਸੀ ਉਹਨੂੰ, ਮਗਰ ਦੌੜਿਆ, ਗਾਂ ਬਹੁਤ ਤੇਜ਼ ਦੌੜੀ, ਗਾਂ ਨੂੰ ਸੋਝੀ ਆ ਗਈ, ਇਹਨੇ ਮਾਰਨਾ ਹੈ ਤੇ ਤੂੰ ਜਪ ਕਰ ਰਿਹਾ ਸਾਂ। ਉਹਨੇ ਪੁੱਛਿਆ, ਬਾਬਾ ਜੀ ਇੱਧਰ ਗਾਂ ਜਾਂਦੀ ਨਹੀਂ ਵੇਖੀ, ਤੂੰ ਬੋਲਿਆ ਤੇ ਨਹੀਂ ਹੱਥ ਨਾਲ, ਇੱਧਰ ਗਈ ਹੈ। ਉਹਨੇ ਜਾ ਕੇ ਗਊ ਨੂੰ ਮਾਰ ਦਿੱਤਾ। ਕਹਿਣ ਲੱਗੇ, ਹੁਣ ਭਾਗਾਂ ਦੀ ਗੱਲ ਹੈ ਕਿ ਉਹ ਗਊ ਜਿਹੜੀ ਹੈ ਉਹ ਕੰਨਿਆ ਬਣ ਕੇ ਜਨਮੀ ਹੈ, ਕਸਾਈ ਰਾਜਕੁਮਾਰ, ਉਸਨੇ ਤੇ ਆਪਣਾ ਬਦਲਾ ਲੈ ਲਿਆ, ਉਹਨੂੰ ਮਾਰ ਦਿੱਤਾ, ਤੇ ਤੇਰਾ ਹੱਥ ਤਾਂ ਕੱਟਿਆ ਗਿਆ, ਤੂੰ ਹੱਥ ਕੀਤਾ ਸੀ ਕਿ ਉਹ ਜਾ ਰਹੀ। ਕਹਿਣ ਲੱਗਾ, ਮਹਾਰਾਜ ਹੱਥ ਕਲਾਉਣ ਦਾ ਵੀ ਫਲ ਮਿਲਣਾ? ਕਹਿਣ ਲੱਗੇ, ਅਵਸ਼ ਮਿਲਦਾ ਹੈ। ਗੁਰੂ ਰਾਮਦਾਸ ਕਹਿਣ ਲੱਗੇ, ਭਾਈ ਤੀਰਥਾ, ਪ੍ਰਭ ਅਨਿਆਇ ਕਰੇ ਨਾ ਕੈਸੇ, ਕਰੇ ਕਰਮ ਤੇ ਫਲ ਦੇ ਤੈਸੇ, ਹਾਥ ਸੇਤ ਤੈ ਧੇਣ ਬਤਾਈ, ਤਿਸ ਕਾ ਫਲ ਦਾ ਬਾਦੀਨ ਕਟਾਈ। ਇਹ ਤੇ ਸੱਚ ਹੈ, ਸਾਡਾ ਦਿਲ ਦਿਮਾਗ ਸਾਰਿਆਂ ਦਾ ਮੰਨੇਗਾ ਕਿ ਹੱਥ ਹਿਲਾਉਣ ਦਾ ਵੀ ਸਾਨੂੰ ਫਲ ਮਿਲਣਾ, ਹੱਥ ਸੇਵਾ ਵਿੱਚ ਹਿੱਲਿਆ ਕਿ ਚੋਰੀ ਵਿੱਚ, ਹੱਥ ਕਿਸੇ ਦੇ ਬੁਰੇ ਲਈ ਹਿੱਲਿਆ ਕਿ ਭਲੇ ਵਾਸਤੇ, ਅੱਖਾਂ ਨਾਲ ਵੇਖਣ ਦਾ ਵੀ ਫਲ ਮਿਲਣਾ, ਸੰਗਤ ਦੇ ਦੀਦਾਰ ਕੀਤੇ ਕਿ ਜਾਂ ਬੁਰੇ ਪਾਸੇ ਵੇਖੇ, ਜ਼ੁਬਾਨ ਹਿੱਲਣ ਦਾ ਵੀ ਫਲ ਮਿਲਣਾ, ਪੈਰ ਪੁੱਟਣ ਦਾ ਵੀ ਫਲ ਮਿਲਣਾ। ਇਸ ਲਈ ਜੋ ਕਰਦੇ ਹੋ ਨਾ, ਗੁਰੂ ਪਾਤਸ਼ਾਹ ਨੇ ਕਿਹਾ ਸੁਚੇਤ ਹੋ ਕੇ ਕਰੋ, ਸੁੱਤੇ ਸੁੱਤੇ ਨਾ ਕਰਿਓ। ਐਸਾ ਨਾ ਹੋਵੇ ਇਹ ਪਾਪ ਕਰਮ ਜ਼ਿਆਦਾ ਇਕੱਠੇ ਹੋ ਜਾਣ ਤੇ ਭੋਗਣ ਲੱਗਿਆਂ ਫਿਰ ਰੋਣਾ ਪਵੇ, ਪਛਤਾਉਣਾ ਤੇ ਬੀਜਣ ਲੱਗਿਆਂ ਧਿਆਨ ਦੇਣਾ। ਸਿਆਣਾ ਕਿਸਾਨ ਬੀਜ ਬੀਜਣ ਲੱਗਿਆਂ ਇੱਕ ਇੱਕ ਬੀਜ ਚੁਣਦਾ, ਵੇਖਦਾ, ਉਹ ਕਹਿੰਦਾ ਇਹ ਬੀਜਣੇ ਨੇ। ਬੰਦੇ ਕਰਮਾਂ ਦੇ ਬੀਜ ਨੂੰ ਵੇਖ, ਤੂੰ ਕਿਸੇ ਨੂੰ ਦੁੱਖ ਦੇਵੇਂਗਾ ਤੇ ਦੁੱਖ ਵਾਪਸ ਆਵੇਗਾ, ਸੱਚ ਹੈ। ਕਰਨਾ ਇੱਕ ਬੀਜ ਬੀਜਣਾ, ਤੁਹਾਨੂੰ ਸਭ ਨੂੰ ਖੇਤੀ ਦਾ ਤਜਰਬਾ, ਖੇਤੀ ਬੀਜਣ ਜਾਂਦੇ ਸਾਂ ਤੇ ਬੀਜ ਸਿਰ ਤੇ ਚੁੱਕ ਕੇ ਲੈ ਜਾਣਾ, ਪਰ ਜਦ ਬੋਲ ਲੈ ਕੇ ਆਉਣਾ ਨਾ, ਗੱਡੇ ਭਰ ਕੇ ਲੈ ਕੇ ਆਉਣਾ, ਸਿਰ ਤੇ ਨਹੀਂ ਸੀ ਆਉਂਦਾ। ਮੰਦਾ ਕੀ ਚੰਗਾ ਕੀ, ਜੋ ਬੀਜਿਆ ਇਸੇ ਤਰ੍ਹਾਂ ਹੀ ਵਧੇਗਾ। ਇਸੇ ਲਈ ਕਿਹਾ ਸੀ ਜਿਹਾ ਬੀਜਾ ਸੋ ਲੁਣਾ, ਕਰਮਾ ਸੰਦੜਾ ਖੇਤ, ਖੇਤ ਸਰੀਰ ਜੇ ਬੀਜੀਏ ਸੋ ਅੰਤ ਖਲੋਆ ਆਏ। ਇਹ ਕੱਟਣਾ ਪੈਣਾ, ਇਹ ਖਾਣਾ ਪੈਣਾ। ਇਸੇ ਵਾਸਤੇ ਕਿਹਾ ਸਾੜਾ ਨਾ ਘਰ, ਇਹ ਅੱਗ ਨੂੰ ਛੇਤੀ ਬੁਝਾ। ਮੈਂ ਗੁਰਮਤਿ ਦਾ ਗੁਰ ਤੁਹਾਡੇ ਸਾਹਮਣੇ ਰੱਖਾਂ, ਜੋ ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਦਿੰਦੇ ਨੇ। ਬਾਹਰਲੀ ਅੱਗ ਬੁਝੇਗੀ ਪਾਣੀ ਨਾਲ, ਅੰਦਰ ਦੀ ਅੱਗ ਬੁਝੇਗੀ ਬਾਣੀ ਨਾਲ, ਹੋਰ ਕੋਈ ਇਲਾਜ ਨਹੀਂ। ਬਾਹਰ ਦੀ ਅੱਗ ਚਾਹੁੰਦਾ ਬੁਝ ਜਾਏ ਤੇ ਪਾਣੀ ਪਾ, ਅੰਦਰ ਦੀ ਅੱਗ ਚਾਹੁੰਦਾ ਬੁਝ ਜਾਏ ਤੇ ਬਾਣੀ ਪੜ। ਸ਼ਬਦ ਇਸ ਅੱਗ ਨੂੰ ਬੁਝਾਏਗਾ, ਨਾਮ ਇਸ ਅੱਗ ਨੂੰ ਬੁਝਾਏਗਾ। ਬਾਣੀ ਵਿੱਚ ਫੈਸਲੇ ਦਿੱਤੇ ਨੇ, ਆਤਿਸ਼ ਦੁਨੀਆ ਖੁਣਕ ਨਾਮ ਖੁਦਾਇਆ, ਸਗ ਨਾਨਕ ਦੀਵਾਨ ਮਸਤਾਨਾ ਨਿਚੜੈ ਸਵਾਇਆ, ਆਤਿਸ਼ ਦੁਨੀਆ ਖੁਣਕ ਨਾਮ ਖੁਦਾਇਆ। ਰੋਜ਼ ਮੰਗਦੇ ਤੇ ਹਾਂ ਦਾਤਾ ਸੁੱਖ ਸ਼ਾਂਤੀ ਦੇ, ਗੁਰੂ ਕਹਿੰਦੇ ਨੇ ਉਲਟਾ ਦੇ ਸ਼ਾਂਤੀ ਸੁੱਖ ਮੰਗ। ਬਿਲਾਵਲ ਰਾਗ ਦਾ ਸ਼ਬਦ ਪੜ੍ਹਨਾ, ਉੱਥੇ ਹੀ ਤਰਤੀਬ ਵਰਤੀ ਹੈ। ਸ਼ਬਦ ਸੌਖੇ ਸਮਝ ਕੇ ਪੜ੍ਹ ਜਾਂਦੇ ਹਾਂ, ਉਹਨਾਂ ਦੇ ਅਰਥਾਂ ਵੱਲ ਬੜਾ ਘੱਟ ਧਿਆਨ ਦਿੰਦੇ ਹਾਂ। ਉਹ ਕਹਿੰਦੇ ਨੇ ਸੁੱਖ ਲਈ ਚਾਹੀਦੀਆਂ ਨੇ ਸਹੂਲਤਾਂ, ਤੇ ਸਹੂਲਤਾਂ ਇਕੱਠੀਆਂ ਹੋ ਜਾਣਗੀਆਂ ਸੁੱਖ ਨਹੀਂ ਮਿਲਣਾ। ਸ਼ਾਂਤੀ ਆ ਜਾਏ ਤੇ ਸੁੱਖ ਪਰਛਾਵੇਂ ਮੰਗੂ ਆਏਗਾ, ਤੇ ਉਹ ਮਿਲੇਗੀ ਕਿਵੇਂ? ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਵਾਜੇ ਅਣਹਦ ਧੂਰੇ। ਇਹ ਨਾਮ ਬਾਣੀ ਨਾਲ ਇੱਕ ਸ਼ਾਂਤੀ ਆਏਗੀ। ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ। ਪਰਮਾਤਮਾ ਦੇ ਸਿਮਰਨ ਨਾਲ ਕੰਮ ਤੇ ਔਖਾ ਜਾਪਦਾ ਹੈ। ਆਖਣ ਔਖਾ ਸਾਚਾ ਨਾਉ, ਜ਼ੁਬਾਨ ਤੋਂ ਆਖਣਾ ਤੇ ਕੋਈ ਔਖਾ ਨਹੀਂ, ਪਰ ਨਾਲ ਜਿਹੜੀ ਸ਼ਰਤ ਹੈ ਨਾ, ਏਕ ਚਿੱਤ ਜੇ ਇੱਕ ਸ਼ਨ ਧਿਆਇਓ। ਬਹੁਤ ਸਾਰੇ ਸੱਜਣ ਪਹਿਲੇ ਪਹਿਲੇ ਉਹਨਾਂ ਨੂੰ ਨਹੀਂ ਗੱਲ ਜਚੀ ਤੇ ਮੈਂ ਬੇਨਤੀ ਕੀਤੀ ਇੱਕ ਮਿੰਟ ਕਰਕੇ ਵੇਖੋ, ਸਿਰਫ ਇੱਕ ਮਿੰਟ ਸ਼ੁਰੂ ਕਰ ਲਓ, ਸ਼ਾਇਦ ਜੇ ਰਸ ਲੱਗ ਗਿਆ। ਇੱਕ ਬੂੰਦ ਤੋਂ ਹੀ ਰਸ ਲੱਗਦਾ ਹੈ, ਬੱਚੇ ਨੂੰ ਰਸ ਲੱਗ ਜਾਣਾ ਇੱਕ ਬੂੰਦ ਤੋਂ, ਵਾਰ ਵਾਰ ਤਾਂ ਕਹਿੰਦਾ ਮੈਨੂੰ ਫਿਰ ਦਿਓ, ਮੈਨੂੰ ਫਿਰ ਦਿਓ, ਫਿਰ ਦਿਓ। ਜੇ ਤੈਨੂੰ ਕਿਤੇ ਰਸ ਆ ਗਿਆ, ਫਿਰ ਤੈਨੂੰ ਸ਼ਬਦ ਆਪੇ ਆਪਣੇ ਵੱਲ ਖਿੱਚ ਲਵੇਗਾ। ਤੂੰ ਇੱਕ ਵਾਰ ਨਾਮ ਜਾਪ ਕਰਕੇ ਵੇਖ, ਸ਼ਬਦ ਜਪ ਕੇ ਵੇਖ, ਜਿਸ ਦਾ ਤੇ ਇੰਨਾ ਸਮਾਂ ਦਿੱਤਾ, ਦੋ ਚਾਰ ਮਿੰਟ ਉਸਦੇ ਨਾਮ ਤੇ ਕੱਢ ਲੈ। ਕਬੀਰ ਸਾਹਿਬ ਨੂੰ ਪਤਾ ਸੀ, ਉਹ ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਘੜੀ ਹੈ 24 ਮਿੰਟ ਦਾ ਸਮਾਂ, ਉਹ ਕਹਿੰਦੇ ਨੇ 6 ਮਿੰਟ ਹੀ ਕਰ ਲੈ। ਏਕ ਕਰੀ ਆਦੀ ਕਰੀ 12 ਮਿੰਟ ਕਰ ਲੈ, 6 ਹੀ ਕਰ। ਗੁਰੂ ਸਾਹਿਬ ਕਹਿੰਦੇ ਨੇ ਜੇ ਛਿਣ ਵੀ ਕਰ ਲਵੇ ਨਾ, ਇੱਕ ਛਿਣ ਇਕਾਗਰ ਹੋ ਜਾਏ, ਏਕ ਚਿੱਤ ਜੇ ਇੱਕ ਛਿਣ ਦਿਹਾਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਇੱਕ ਛਿਣ ਵੀ ਕਿਤੇ ਵਾਸ਼ਨਾ ਦੀ ਡੋਰੀ ਟੁੱਟ ਜਾਏ, ਇਹ ਪਾਪਾਂ ਦਾ ਬੰਧਨ ਵਿੱਚੋਂ ਕੱਟਿਆ ਜਾਏ, ਸੰਗਲੀ ਦੀ ਇੱਕ ਘੁਰੀ ਖੋਲ ਦਿਓ, ਸਾਰਾ ਸੰਗਲ ਖੁੱਲ ਗਿਆ। ਏਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਤੂੰ ਚਾਹੁੰਦਾ ਅੱਗ ਬੁਝ ਜਾਏ, ਚਾਹੁੰਦਾ ਸ਼ਾਂਤੀ ਆ ਜਾਏ, ਸਾਰਾ ਜਗਤ ਮੰਗਦਾ ਸ਼ਾਂਤੀ, ਪਰ ਸ਼ਾਂਤੀ ਵਾਸਤੇ ਜਿਹੜਾ ਗੁਰ ਹੈ, ਜਿਹੜੀ ਸ਼ਰਤ ਸਾਹਿਬਾਂ ਰੱਖੀ, ਉਸ ਵੱਲ ਧਿਆਨ ਦੇਣਾ। ਠੱਠੇ ਠਾਂਡ ਵਰਤੀ ਤਿੰਨ ਅੰਤਰ, ਇਹ ਠੰਡ ਉਹਨਾਂ ਦੇ ਅੰਦਰ ਵਰਤੀ ਹੈ, ਹਰ ਚਰਨੀ ਜਿਨ ਕਾ ਚਿੱਤ ਲਾਗਾ। ਠੱਠੇ ਤੋਂ ਠੰਡ, ਇਹ ਠੰਡ ਪੈ ਗਈ, ਸ਼ਾਂਤੀ ਆ ਗਈ, ਸੁਖ ਆ ਗਿਆ। ਪਰਮਾਤਮਾ ਦੇ ਚਰਨਾਂ ਨਾਲ ਜਿਨ੍ਹਾਂ ਦਾ ਚਿੱਤ ਜੁੜ ਗਿਆ, ਹੁਣ ਚਰਨ ਕੀ ਨੇ? ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਣ ਮੈਂ ਤਾਰਾ। ਚਰਨਾਂ ਦੀ ਵਿਆਖਿਆ ਕਿਸੇ ਹੋਰ ਨੂੰ ਨਾ ਪੁੱਛਿਓ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਮਹਾਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ, ਹਿਰਦੇ ਚਰਨ। ਹਿਰਦੇ ਵਿੱਚ ਚਰਨ ਕੀ ਨੇ? ਸ਼ਬਦ ਸਤਿਗੁਰ ਕਹੋ, ਨਾਨਕ ਬਾਂਧਿਓ ਪਾਲ। ਗੁਰੂ ਦਾ ਸ਼ਬਦ ਪੱਲੇ ਬਣ ਲਿਆ, ਇਹੀ ਚਰਨ ਨੇ। ਹਰ ਸ਼ਬਦ ਵਿੱਚ ਜੇ ਗੁਰੂ ਵਸਦਾ, ਚਰਨ, ਚਰਨਾਂ ਤੋਂ ਭਾਵ ਕੀ ਹੈ? ਆਸਰਾ। ਚਰਨਾਂ ਤੋਂ ਭਾਵ ਕੀ? ਅਦਬ ਨਾਲ ਸ਼ਰਨ ਵਿੱਚ ਆਉਣਾ। ਚਰਨੀ ਕਿਉਂ ਪੈਨੇ? ਚਰਨਾਂ ਨੂੰ ਉੱਚਾ ਕਿਉਂ ਆਖਿਆ? ਅੱਜ ਤੱਕ ਕਿਸੇ ਨੇ ਨਹੀਂ ਕਿਹਾ ਮੈਂ ਤੇਰੀਆਂ ਅੱਖਾਂ ਨੂੰ ਮੱਥਾ ਟੇਕਣਾ, ਸਿਰ ਨੂੰ ਮੱਥਾ ਟੇਕਣਾ, ਕੰਨਾਂ ਨੂੰ ਮੱਥਾ ਟੇਕਣਾ, ਹੱਥਾਂ ਨੂੰ ਨਹੀਂ, ਚਰਨਾਂ ਨੂੰ। ਸਿਰ ਉੱਚਾ, ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਪੂਜੀਏ ਨਾ ਸੀਸ ਈਸ ਉੱਚੋ ਦੇਹੀ ਮੈਂ ਕਹਾਵੈ, ਪੂਜੀਏ ਨਾ ਲੋਚਨ ਦ੍ਰਿਸ਼ਟ ਦ੍ਰਿਸ਼ਟਾਂਤ ਕੈ, ਪੂਜੀਏ ਨਾ ਮੁੱਖ ਸਵਾਦ ਸ਼ਬਦ ਸੰਯੁਕਤ ਕੈ, ਪੂਜੀਏ ਨਾ ਹਸਤ ਸਗਲ ਅੰਗ ਪਾਂਤ ਕੇ, ਦ੍ਰਿਸ਼ਟ ਦਰਸ਼ ਸ਼ਬਦ ਗੰਧ ਰਸ ਰਹਿਤ ਹੋਵੈ, ਪੂਜੀਏ ਪਦਾਰ ਬਿੰਦ ਨਮਨ ਮਹਾਂਤ ਕੇ। ਨੀਵੇਂ ਹੋਣ ਕਰਕੇ ਚਰਨਾਂ ਦੀ ਪੂਜਾ ਹੁੰਦੀ। ਚਰਨਾਂ ਦਾ ਆਸਰਾ ਲੈਣਾ, ਨਿਮਰਤਾ ਵਿੱਚ ਆ ਜਾਣਾ। ਜਿਹੜੇ ਚਰਨੀ ਲੱਗਾ, ਜਿੰਨਾ ਆਸਰਾ ਲੈ ਲਿਆ, ਚਿੱਤ ਲਾਗਾ ਸੇਈ ਜਾਂ ਨਿਸਤਰੇ ਤੋ ਪ੍ਰਸਾਦੀ ਸੁਖ ਪਾਇਆ। ਜਿਨ੍ਹਾਂ ਦਾ ਚਿੱਤ ਲੱਗ ਗਿਆ, ਉਹਨਾਂ ਦਾ ਨਿਸਤਾਰਾ ਹੋ ਗਿਆ। ਨਿਸਤਾਰਾ ਹੋਣ ਦਾ ਇੱਕ ਹੀ ਅਰਥ ਹੈ, ਮੁਕਤ ਹੋ ਜਾਣਾ। ਤੇ ਮੁਕਤ ਮਰ ਕੇ ਨਹੀਂ, ਮੁਕਤ ਹੋਣਾ ਜਿਉਂਦਿਆਂ ਹੀ। ਮੁਕਤੀ ਦਾ ਸੰਕਲਪ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਪ੍ਰਭ ਕੀ ਆਗਿਆ ਆਤਮ ਹਿਤਾਵਾ, ਇਹ ਤਾਂ ਹੁੰਦਾ ਪਿਆਰ। ਪਰਮਾਤਮਾ ਦੀ ਰਜ਼ਾ ਜਿਸ ਨੂੰ ਅੰਦਰੋਂ ਪਿਆਰੀ ਲੱਗੇ, ਭਾਣੇ ਨਾਲ ਪਿਆਰ ਬਣ ਜਾਏ। ਪ੍ਰਭ ਕੀ ਆਗਿਆ ਆਤਮ ਹਿਤਾਵਾ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਗੁਰੂ ਅਮਰਦਾਸ ਜੀ ਨੇ ਗੱਲ ਸਮਝਾ ਦਿੱਤੀ ਸੀ। ਕਹਿਣ ਲੱਗੇ ਆ ਜਾਓ, ਪਰਿਵਾਰ ਨੂੰ ਬੁਲਾ ਲਿਆ ਤੇ ਕਹਿਣ ਲੱਗੇ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਜੋ ਪਰਮਾਤਮਾ ਨੂੰ ਚੰਗਾ ਲੱਗਦਾ, ਮੈਨੂੰ ਚੰਗਾ ਲੱਗਦਾ, ਤੁਹਾਨੂੰ ਚੰਗਾ ਕਿਉਂ ਨਹੀਂ ਲੱਗਦਾ? ਹੁਣ ਇਹੋ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਝਾਈ। 9 ਸਾਲ ਦਾ ਬੇਟਾ ਤੇ ਬਾਬਾ ਟੱਲ ਰਾਏ ਨੇ ਜਦੋਂ ਚੜ੍ਹਾਈ ਕੀਤੀ, 9 ਸਾਲ ਦੇ ਸਨ, ਉਸੇ ਯਾਦ ਵਿੱਚ 9 ਮੰਜ਼ਲਾ ਉਹ ਗੁਰਦੁਆਰਾ ਉਸਾਰੇ ਆ ਬਾਬਾ ਟੱਲ। ਸਰੀਰ ਚੋਲਾ ਛੱਡ ਦਿੱਤਾ ਤੇ ਵੱਡੇ ਸਾਂਢੂ ਭਾਈ ਸਾਈਂ ਦਾਸ ਆ ਕੇ ਅੱਖਾਂ ਚ ਅੱਥਰੂ, ਕਹਿਣ ਲੱਗੇ ਬੜਾ ਅਫਸੋਸ, ਸੰਤ ਬੇਟਾ ਜਿਸ ਦਾ ਬਚਨ ਪੂਰਾ ਹੋ ਜਾਂਦਾ ਸੀ, ਸਰੀਰ ਚੋਲਾ ਛੱਡ ਗਿਆ। ਕਹਿਣ ਲੱਗੇ ਕਰਤਾਰ ਨੂੰ ਚੰਗਾ ਲੱਗਾ ਤੇ ਸਾਈਂ ਦਾਸ ਤੂੰ ਕੌਣ ਹੈ ਰਜ਼ਾ ਵਿੱਚ ਦਖਲ ਦੇਣ ਵਾਲਾ? ਮੇਰੇ ਵੱਲ ਤੇ ਵੇ, ਮੈਂ ਤੈਨੂੰ ਅਫਸੋਸ ਨਹੀਂ ਕਿਹਾ ਤੇ ਤੂੰ ਕਿਉਂ ਕਹਿ? ਅਫਸੋਸ ਨਹੀਂ, ਇੱਕ ਬਚਨ ਕਿਹਾ ਸੀ, ਉਹ ਯਾਦ ਕਰ ਲਿਓ। ਕਹਿਣ ਲੱਗੇ ਸਤਿਗੁਰੂ ਦੇ ਦਰ ਤੇ ਅੱਜ ਤੱਕ ਨਾ ਕਦੀ ਸੋਗ ਹੋਇਆ ਤੇ ਨਾ ਹੋਵੇਗਾ। ਹਰ ਖੇ ਅਨੰਤ ਸੋਗ ਨਹੀਂ ਬੀਆ, ਸੋ ਕਰ ਗੁਰ ਨਾਨਕ ਕੋ ਦੀਆ। ਇਹੋ ਗੱਲ ਫਿਰ ਇਤਿਹਾਸ ਨੂੰ ਆਪਣੇ ਆਪ ਨੂੰ ਕਿਵੇਂ ਦੁਹਰਾਉਂਦਾ। ਗੁਰੂ ਗੋਬਿੰਦ ਸਿੰਘ ਬੈਠੇ ਸਨ ਦੀਨੇ ਤੇ 2 ਸਿੱਖ ਮਿਲਣੇ ਆਏ, ਭਾਈ ਪਰਮ ਸਿੰਘ ਧਰਮ ਸਿੰਘ। ਇੱਕ ਬਚਨ ਕਿਹਾ, ਕਹਿਣ ਲੱਗੇ ਦਾਤਾ ਇੰਨਾ ਅਫਸੋਸ ਹੈ, ਇੰਨਾ ਮਨ ਵਿੱਚ ਦੁੱਖ ਭਰਿਆ ਪਿਆ, ਕਿਵੇਂ ਜ਼ਾਹਰ ਕਰੀਏ? ਚਾਰ ਪੁੱਤਰ ਹੋਣ, ਸਤਿਗੁਰੂ ਚਾਰ ਨੂੰਹਾਂ ਘਰ ਆ ਜਾਣ, ਪੋਤਰੇ ਹੋਣ, ਘਰ ਭਰ ਜਾਂਦਾ। ਚਾਰ ਪੁੱਤਰ ਸਨ, ਚਮਾਂ ਵਿੱਚੋਂ ਇੱਕ ਵੀ ਨਾ ਰਿਹਾ। ਅਤੇ ਸਤਿਗੁਰਾਂ ਉਸ ਵੇਲੇ ਜਿਹੜਾ ਉੱਤਰ ਦਿੱਤਾ ਸੀ ਉਹ ਬੜਾ ਕਮਾਲ। ਜ਼ਮੀਨ ਸਾਫ ਕਰ ਸੀ ਅਤੇ ਕਹਿਣ ਲੱਗੇ ਇਹਨੂੰ ਸਾਫ ਕਰਕੇ ਚਾਰ ਲੀਕਾਂ ਖਿੱਚ, ਲੀਕਾਂ ਖਿੱਚੀਆਂ। ਕਹਿਣ ਲੱਗੇ ਮਿਟਾ ਦੇ, ਮਿਟਾ ਦਿੱਤੀਆਂ। ਲੀਕਾਂ ਖਿੱਚਣ ਦੀ ਕੋਈ ਖੁਸ਼ੀ ਹੋਈ? ਕਹਿਣ ਲੱਗਾ ਨਹੀਂ, ਮਿਟਾਉਣ ਦੀ ਗਮੀ ਨਹੀਂ। ਕਹਿਣ ਲੱਗੇ ਫਿਰ ਅਕਾਲ ਪੁਰਖ ਨੇ ਚਾਰ ਲੀਕਾਂ ਖਿੱਚੀਆਂ, ਜਿਨ੍ਹਾਂ ਨੂੰ ਸਾਹਿਬਜ਼ਾਦੇ ਕਹਿ ਰਹੇ ਹੈ, ਉਸੇ ਨੇ ਮਿਟਾਈਆਂ। ਉਸ ਨੂੰ ਕੋਈ ਖੁਸ਼ੀ ਨਹੀਂ, ਗਮੀ ਨਹੀਂ, ਤੇ ਮੈਨੂੰ ਕਿਉਂ? ਹੁਣ ਜ਼ਰਾ ਅੰਦਾਜ਼ਾ ਲਾਣਾ। ਭਾਈ ਮਹਾਂ ਸਿੰਘ ਨੂੰ ਇੱਕ ਗੱਲ ਕਹੀ ਸੀ, ਕਹਿਣ ਲੱਗੇ ਮਹਾਂ ਸਿੰਘ, ਜਿਵੇਂ ਤੇਰਾ ਸਿਰ ਮੈਂ ਗੋਡੇ 'ਤੇ ਰੱਖਿਆ, ਮੈਂ ਅਜੀਤ ਸਿੰਘ ਦਾ ਨਹੀਂ ਰੱਖ ਸਕਿਆ, ਜੁਝਾਰ ਸਿੰਘ ਦਾ। ਕਮਾਲ ਗੱਲ ਹੈ, ਸ਼ਹਿਨਸ਼ਾਹ ਦੀਨ ਦੁਨੀ ਦੇ ਮਾਲਕ ਆਪਣੇ ਪੁੱਤਰਾਂ ਦਾ ਹੱਥੀਂ ਸੰਸਕਾਰ ਨਹੀਂ ਕਰ ਸਕੇ। ਚਮਕੌਰ ਗੜੀ ਵਿੱਚ ਜਦੋਂ ਬਾਹਰ ਨਿਕਲੇ ਨੇ, ਭਾਈ ਦਇਆ ਸਿੰਘ ਨੇ ਗੱਲ ਕਹੀ ਸੀ, ਕਹਿਣ ਲੱਗੇ ਯੋਧਿਆਂ ਨੂੰ ਇਹਨਾਂ ਗੱਲਾਂ ਦੀ ਲੋੜ ਹੀ ਨਹੀਂ ਹੁੰਦੀ। ਕੁਛ ਹੋਰ ਵੀ ਬੰਦੇ ਹੋਏ ਜਿਨ੍ਹਾਂ ਦੇ ਸੰਸਕਾਰ ਹੋ ਹੀ ਨਹੀਂ ਸਕੇ। ਬਾਰਾਂ ਜੋਜਨ ਛੱਤਰ ਚੱਲੇ ਥਾ, ਦੇਹੀ ਗਿਰਜਨ ਖਾਈ, ਗਿਰਜਾਂ ਦੇਹੀ ਖਾਦੀ। ਰਾਵਣ ਦਾ ਸੰਸਕਾਰ ਕਰਨ ਵਾਲਾ ਕੋਈ ਨਹੀਂ ਬਾਅਦ ਵਿੱਚ ਬਚਿਆ, ਪਰ ਇੱਥੇ ਭਾਈ ਰਾਮਾ ਤਲੋਕਾ ਆ ਗਿਆ। ਉਹਨਾਂ ਨੇ ਚਿਖਾਇਆ ਕਿ ਚਿਣੀ ਵੱਡੇ ਸਾਹਿਬਜ਼ਾਦਿਆਂ ਦਾ ਅਤੇ 40 ਸਿੰਘਾਂ ਦਾ ਉਹਨਾਂ ਸੰਸਕਾਰ ਇੱਥੇ ਚਮਕੌਰ ਸਾਹਿਬ ਕੀਤਾ। ਜਿਸ ਵੇਲੇ 80 ਸਾਲ ਦੀ ਬਜ਼ੁਰਗ ਮਾਤਾ, 80 ਸਾਲ ਸੀ ਉਮਰ ਉਸ ਵੇਲੇ ਮਾਤਾ ਗੁਜਰੀ ਦੀ, ਦੋ ਸਾਹਿਬਜ਼ਾਦੇ ਛੋਟੇ, ਇਹਨਾਂ ਦੇ ਸੰਸਕਾਰ ਵਾਸਤੇ ਬੜਾ ਧਨਾੜ ਸਰਹੰਦ ਦਾ ਟੋਡਰ ਮੱਲ ਉਸਨੇ ਆਗਿਆ ਮੰਗੀ। ਅਤੇ ਵਜ਼ੀਰ ਖਾਂ ਨੇ ਕਿਹਾ ਥਾਂ ਮਿਲ ਜਾਏਗਾ, ਪਰ ਮੋਹਰਾਂ ਸੋਨੇ ਦੀਆਂ ਵਿਛਾ ਕੇ ਲੈ। ਕਹਿਣ ਲੱਗਾ ਕਿਸ ਕੰਮ ਆਉਣੀਆਂ ਨੇ? ਸੋਨੇ ਦੀਆਂ ਮੋਹਰਾਂ ਵਿਛਾ ਕੇ ਥਾਂ ਲਿਆ, ਮਾਤਾ ਦਾ ਅਤੇ ਦੋਵਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਗੁਰੂ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਭਾਈ ਰਾਮਾ ਤਲੋਕਾ, ਤੂੰ ਕਿਹਾ ਚਾਰ ਬੇਟੇ ਹੁੰਦੇ ਅਤੇ ਵਿਹੜਾ ਪੋਤਰਿਆਂ ਨਾਲ ਭਰ ਜਾਂਦਾ, ਮੇਰਾ ਪਰਿਵਾਰ ਸਾਰੀ ਦੁਨੀਆਂ ਵਿੱਚ ਹੋਵੇਗਾ ਔਰ ਮੇਰਾ ਵਿਹੜਾ ਹਰ ਥਾਂ 'ਤੇ ਭਰਿਆ ਹੋਵੇਗਾ। ਬਾਕੀ ਅੱਜ ਭਰਿਆ, ਮੈਂ ਵੇਖਣਾ ਪਿਆ ਤੁਹਾਨੂੰ, ਤੁਸੀਂ ਗੁਰੂ ਕੇ ਪੁੱਤਰ ਬੈਠੇ, ਰਾਵਣ ਦੀ ਅੰਸ਼ ਕੋਈ ਨਹੀਂ ਮਿਲਦੀ, ਕਾਰਵਾਂ ਪਾਂਡਵਾਂ ਦਾ ਕੋਈ ਪਤਾ ਨਹੀਂ, ਪਰ ਮੇਰੇ ਗੁਰੂ ਦਾ ਪਰਿਵਾਰ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਸੱਚੇ ਪਾਤਸ਼ਾਹ ਕੇ ਦਾਤੇ ਦੀਆਂ ਥਾਂ ਥਾਂ ਸੰਗਤਾਂ, ਥਾਂ ਥਾਂ ਨਿਸ਼ਾਨ ਝੂਲ ਰਹੇ ਨੇ, ਕਿਉਂਕਿ ਦੁੱਖ ਸੁੱਖ ਤੋਂ ਪਾਰ ਨੇ, ਪਰਮਾਤਮਾ ਦੇ ਚਰਨਾਂ ਨਾਲ ਉਹਨਾਂ ਦਾ ਚਿੱਤ ਜੁੜ ਗਿਆ, ਇਸੇ ਵਾਸਤੇ ਵੱਡੇ ਤੋਂ ਵੱਡੇ ਦੁੱਖ ਵਿੱਚ ਉਹਨਾਂ ਦੇ ਅੰਦਰ ਸ਼ਾਂਤੀ ਹੈ, ਕਿਉਂਕਿ ਪਰਮਾਤਮਾ ਦਾ ਆਸਰਾ। ਉਹ ਕਹਿੰਦੇ ਨੇ ਚਿੱਤ ਨਾ ਬਯੋ ਹਮਰਾ ਆਮਣ ਕਹਿ, ਜੋ ਵੀ ਰਹੀ ਸੁਰਤ ਪ੍ਰਭ ਚਰਨਨ ਮੈਂ। ਮੈਂ ਜਗਤ ਵੇਖ ਰਿਹਾ, ਕਹਿਣ ਲੱਗੇ ਤੁਸੀਂ ਅਸਲ ਵਿੱਚ ਤਾਂ ਅਫਸੋਸ ਕਰ ਰਹੇ ਹੋ, ਤੁਹਾਨੂੰ ਨਹੀਂ ਪਤਾ ਮੈਂ ਤਮਾਸ਼ਾ ਵੇਖ ਰਿਹਾ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਗਤ ਨੂੰ ਉਹ ਸੱਜਣ ਲੀਲਾ ਸਮਝੇਗਾ, ਉਸ ਦੇ ਅੰਦਰ ਸ਼ਾਂਤੀ ਹੋਵੇਗੀ, ਠੰਡ ਹੋਵੇਗੀ। ਡੱਟੇ ਡੰਪ ਕਰੋ ਕਿ ਆਪਾਂ ਕਈ ਵਾਰੀ ਬੰਦਾ ਅੰਦਰੋਂ ਦੁਖੀ ਹੁੰਦਾ, ਬਾਹਰੋਂ ਮੁਸਕਰਾਉਂਦਾ। ਜਰਮਨੀ ਦੇ ਮਹਾਨ ਫਿਲਾਸਫਰ ਨੀਟਸ਼ੇ ਨੇ ਗੱਲ ਕਹੀ ਸੀ, ਉਹ ਕਹਿੰਦਾ ਬੰਦਾ ਮੁਸਕਰਾਉਂਦਾ ਤਾਂ ਹੈ ਕਿ ਰੋਣਾ ਪ੍ਰਗਟ ਨਾ ਹੋ ਜਾਏ, ਰੋਣਾ ਲੁਕਾਉਣ ਲਈ ਡੰਪ ਕਰਦਾ, ਦੰਬ ਕਰਦਾ। ਅੰਤਰ ਚਿੰਤਾ, ਕੈਸੀ ਸੁੰਦਰ ਪੰਗਤੀ ਹੈ, ਅੰਦਰ ਹੋਵੇ ਚਿੰਤਾ ਨੈਣੀ ਸੁਖੀ, ਬਾਹਰੋਂ ਬਜਾਪੇ ਬੜਾ ਸੁਖੀ ਹੱਸਦਾ ਪਿਆ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੇ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਇਸ ਤਰ੍ਹਾਂ ਦੁੱਖ ਨਹੀਂ ਮੁੱਕਦਾ, ਦੁੱਖ ਮੁੱਕਦਾ ਪਖੰਡ ਨਹੀਂ ਕਰਨਾ, ਅੰਦਰੋਂ ਬਾਹਰੋਂ ਇੱਕ ਹੋਣਾ। ਡੱਡੇ ਡੰਫ, ਡੰਫ ਹੁੰਦਾ ਡੰਫ, ਦੰਭ ਪਖੰਡ ਵਿਖਾਵਾ। ਕਰੋ ਕਿਆ ਪ੍ਰਾਣੀ, ਜੋ ਕੁਛ ਹੋਆ ਸੋ ਸਭ ਚੱਲਣਾ, ਜੋ ਇੱਥੇ ਹੋਇਆ ਸਭ ਕੁਛ ਚੱਲਣ ਹਾਰ ਹੈ, ਨਾਸਵਾਨ ਹੈ, ਤਿਸੇ ਸਰੇ ਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਡੱਬ ਰਹੇ ਆ। ਉਸ ਨੂੰ ਸਿਮਰੋ ਜੋ ਹਰ ਥਾਂ ਤੇ ਵਸਦਾ ਤਾਂ ਸੁਖ ਪਾਵੋਗੇ। ਲੱਭਣ ਨਹੀਂ ਜਾਣਾ ਜਿੱਥੇ ਤੁਸੀਂ, ਉਹ ਤੁਹਾਡੇ ਸਾਹਮਣੇ ਹੈ। ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸ਼ਲ ਸਲਾਮ ਹੈ, ਸਮਸਤਲ ਕਲਾਮ ਹੈ। ਅੱਜ ਦੀ ਕਥਾ ਵਿੱਚੋਂ ਇਹ ਪ੍ਰੇਰਨਾ ਲੈ ਜਾਈਏ। ਸਾਧ ਸੰਗਤ ਸਰੋਵਰ, ਜਿਹੜਾ ਇੱਥੇ ਆਏਗਾ ਤਪਸ਼ ਤੋਂ ਬਚ ਜਾਏਗਾ, ਸੜਨੋਂ ਬਚ ਜਾਏਗਾ, ਇਹਨਾਂ ਅੱਗਾਂ ਤੋਂ ਬਚ ਜਾਏਗਾ। ਪਖੰਡ ਕੀਤਿਆਂ ਕੀ ਹੋਵੇਗਾ, ਪੈਰ ਚ ਕੰਡਾ ਵੱਜਿਆ ਹੋਵੇ ਬੰਦਾ ਮਖਮਲ ਦੀ ਜੁੱਤੀ ਵੀ ਪਾ ਲਵੇ ਤੁਰ ਸਕੇਗਾ? ਰੋਗ ਤੇ ਹੱਥ ਨਹੀਂ ਦੇਣਾ, ਗੁਰੂ ਦੇ ਸਾਹਮਣੇ ਰੱਖਣਾ। ਜੈਸੇ ਹਾਂ ਕਹਿਣਾ ਦਾਤਾ ਹਮ ਅਵਗਣ ਭਰੇ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬੇਖਾ ਹੀ ਕਿਰਪਾ ਕਰ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦਾ ਪੱਥਰ ਧਾਰੇ। ਅੰਤ ਵਿੱਚ ਬੇਨਤੀ ਕਰਕੇ ਸਮਾਪਤ ਕਰਾਂ, ਕੱਲ ਦੀ ਹਾਜ਼ਰੀ ਇੱਕ ਹੋਰ ਭਰਨੀ ਹੈ, ਤੁਹਾਡੇ ਕੋਲੋਂ ਆਗਿਆ ਲੈਣੀ ਹੈ। ਅਸੀਂ ਜੀਵਨ ਭਰ ਪਾਪ ਕਰਦੇ ਰਹੀਏ, ਪਾਪਾਂ ਦੇ ਅਮਾਰ ਲੱਗ ਜਾਣ, ਉਹਨੇ ਇੱਕੋ ਵਾਰੀ ਕਹਿਣਾ ਜਾ ਤੈਨੂੰ ਬਖਸ਼ਿਆ, ਉਹਦੇ ਵਿੱਚ ਇੰਨੀ ਸਮਰੱਥਾ ਹੈ। ਅਸੀਂ ਸੱਚੇ ਦਿਲੋਂ ਆ ਕੇ ਉਸ ਦੀ ਹਜ਼ੂਰੀ ਵਿੱਚ ਸਿਰ ਰੱਖ ਦਈਏ, ਤੇ ਸਿਰ ਝੁਕਾਉਣ ਦਾ ਅਰਥ ਬੜਾ ਸੁੰਦਰ ਕੀਤਾ ਇੱਕ ਵਿਦਵਾਨ ਨੇ। ਕਹਿੰਦੇ ਪੰਡ ਹੋਵੇ ਨਾ ਸਿਰ ਤੇ ਸਿਰ ਤੁਸੀਂ ਝੁਕਾਓ, ਪੰਡ ਸਾਰੀ ਥੱਲੇ ਗਿਰ ਜਾਂਦੀ ਹੈ। ਤੇ ਗੁਰ ਬਿਲਕੁਲ ਠੀਕ, ਤੇ ਸਿਰ ਝੁਕਾਓ ਪੰਡ ਗਿਰ ਜਾਂਦੀ ਹੈ। ਉਹ ਕਹਿੰਦੇ ਨੇ ਪਾਪਾਂ ਦੀ ਪੰਡ ਬੰਦੇ ਚੁੱਕੀ ਹੈ, ਜਦੋਂ ਗੁਰੂ ਦੇ ਚਰਨਾਂ ਤੇ ਸਿਰ ਰੱਖਦਾ ਸਾਰੀ ਪੰਡ ਗਿਰ ਜਾਂਦੀ ਹੈ। ਸੀਸ ਝੁਕਾਇਆ ਗਿਰ ਪਰਤ ਸਭ ਪਾਪਣ ਕੀ ਪੋਟ, ਗੁਰ ਕੋ ਸੀਸ ਝੁਕਾਈਏ ਲੱਗੇ ਨਾ ਜਮ ਕੇ ਝੋਟ। ਇਹ ਨੇ ਸ਼ਬਦ ਪ੍ਰਵਾਨ ਕਰਨੇ, ਫੁੱਲਾਂ ਦੀ ਖਿਮਾ, ਗੁਰੂ ਦੀ ਮੱਤ ਧਾਰਨ ਕਰਨੀ ਜੀ। ਕੱਲ ਇੱਕ ਹਾਜ਼ਰੀ ਭਰ ਕੇ ਆਪ ਪਾਸੋਂ ਆ ਗਿਆ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।